ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਅਸੀਂ ਵਾਚ ਰਹੇ ਹਾਂ ਕਿ ਵਿਚਾਰਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ। ਔਰ ਅਗਲੇਰੇ ਕਾਂਡਾਂ ਵਿੱਚ ਜੋ ਹਰ ਮਨੁੱਖ ਅਕਸਰ ਜ਼ਿਕਰ ਕਰਦਾ ਹੈ ਕਿ ਮੇਰਾ ਮਨ ਹੈ, ਮਨ ਇਸ ਤਰ੍ਹਾਂ ਹੈ, ਮਨ ਚੰਗਾ ਹੈ, ਮਨ ਚੰਗੇ ਫੁਰਨੇ ਚਿਤਵਦਾ ਹੈ, ਮਨ ਟਿਕਦਾ ਨਹੀਂ। ਸੋ ਮਨ ਜਾਂ ਫੁਰਨਿਆਂ ਪ੍ਰਤੀ ਹੋਰ ਵਿਚਾਰ ਕਰਨ ਤੋਂ ਪਹਿਲਾਂ ਆਪਣੇ ਸਥੂਲ ਅਤੇ ਸੂਖਮ ਸਰੀਰ ਪ੍ਰਤੀ ਵਿਚਾਰ ਕਰਨੀ ਹੈ। ਸਾਡਾ ਸਰੀਰ ਕਿਹੜੀਆਂ ਚੀਜ਼ਾਂ ਦਾ ਸੁਮੇਲ ਹੈ? ਸਾਡਾ ਜੀਵਨ ਦੋ ਚੀਜ਼ਾਂ ਦੇ ਸੁਮੇਲ ਨਾਲ ਚੱਲ ਰਿਹਾ ਹੈ, ਇੱਕ ਹੈ ਸਥੂਲ, ਇੱਕ ਹੈ ਸੂਖਮ। ਜਿਵੇਂ ਅਕਾਲ ਪੁਰਖ ਦੇ ਦੋ ਸਰੂਪ ਹਨ, ਇੱਕ ਸੂਖਮ ਜਿਸ ਨੂੰ ਨਿਰਗੁਣ ਕਿਹਾ ਜਾਂਦਾ ਹੈ, ਦੂਸਰਾ ਹੈ ਸਥੂਲ ਜਿਸ ਨੂੰ ਸਰਗੁਣ ਦਾ ਨਾਮ ਗੁਰਬਾਣੀ ਵਿੱਚ ਦਿੱਤਾ ਹੈ। ਪਰਮੇਸ਼ਰ ਦਾ ਸਰਗੁਣ ਸਰੂਪ ਸਾਰਾ ਸੰਸਾਰ ਹੈ। ਪਰਮੇਸ਼ਰ ਆਪ ਸਾਰੇ ਸੰਸਾਰ ਵਿੱਚ ਸੂਖਮ ਰੂਪ ਵਿੱਚ ਵਿਰਾਜਮਾਨ ਹੈ, ਵੱਖ ਨਹੀਂ। ਸਾਰੇ ਸਥੂਲ ਨੂੰ ਚਲਾਉਣ ਵਾਲਾ ਸੂਖਮ ਹੀ ਹੈ। ਅਸੀਂ ਵੀ ਅਕਾਲ ਪੁਰਖ ਦਾ ਰੂਪ ਹਾਂ, ਜਿਸ ਨੂੰ ਬਾਬਾ ਫਰੀਦ ਜੀ ਨੇ ਇਹ ਕਹਿ ਕੇ ਦਰਸਾਇਆ ਹੈ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼। ਰਾਮ ਦੀ ਅੰਸ਼ ਦੇ ਵੀ ਦੋ ਸਰੂਪ ਹਨ, ਇੱਕ ਸਥੂਲ ਤੇ ਦੂਸਰਾ ਸੂਖਮ। ਸਥੂਲ ਸਾਡਾ ਤਨ ਜੋ ਦੀਦਾ ਹੈ, ਜੋ ਫੜਿਆ ਜਾ ਸਕਦਾ ਹੈ। ਸੂਖਮ ਇਸ ਵਿੱਚ ਸਾਡੀ ਆਤਮਾ ਅਤੇ ਮਨ ਜੋ ਨਾ ਦਿਸਦਾ ਹੈ, ਨਾ ਇਸ ਨੂੰ ਫੜਿਆ ਜਾ ਸਕਦਾ ਹੈ। ਸੂਖਮ ਸਾਡੀ ਪਹੁੰਚ ਤੋਂ ਪਰੇ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰੇ ਹੈ। ਸਾਡੇ ਸਥੂਲ ਸਰੀਰ ਨੂੰ ਵੀ ਸੂਖਮ ਸਰੀਰ ਹੀ ਚਲਾ ਰਿਹਾ ਹੈ। ਜੇ ਆਤਮਾ ਸਰੀਰ ਵਿੱਚ ਨਾ ਹੋਵੇ, ਸਰੀਰ ਮਿੱਟੀ ਦੀ ਢੇਰੀ। ਸਥੂਲ ਅਤੇ ਸੂਖਮ ਦੋਵਾਂ ਸਰੂਪਾਂ ਦੀ ਵੱਖੋ ਵੱਖਰੀ ਮੰਗ ਤੇ ਭੁੱਖ ਹੈ। ਸਥੂਲ ਸਰੀਰ ਦੀ ਲੋੜ ਹੈ ਸੰਸਾਰ। ਸੰਸਾਰ ਵਿੱਚੋਂ ਮਨੁੱਖ ਨੂੰ ਸਰੀਰਕ ਆਹਾਰ ਮਿਲਦਾ ਹੈ, ਪਿਆਸ ਨੂੰ ਬੁਝਾਉਣ ਲਈ ਪਾਣੀ ਮਿਲਦਾ ਹੈ, ਤਨ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਕੱਪੜੇ ਮਿਲਦੇ ਹਨ, ਸਰੀਰ ਨੂੰ ਗਰਮੀ ਸਰਦੀ ਹਨੇਰੀ ਮੀਂਹ ਤੋਂ ਰੱਖਿਆ ਲਈ ਮਕਾਨ ਮਿਲਦਾ ਹੈ। ਸੰਸਾਰ ਵਿੱਚੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਸਿਆਣਿਆਂ ਨੇ ਇਹਨਾਂ ਚੀਜ਼ਾਂ ਨੂੰ ਕੁੱਲੀ ਗੁੱਲੀ ਤੇ ਜੁੱਲੀ ਦਾ ਨਾਮ ਦਿੱਤਾ ਹੈ। ਜਿਸ ਤਰ੍ਹਾਂ ਸਥੂਲ ਸਰੀਰ ਦਾ ਆਹਾਰ ਸਥੂਲ ਸਰੀਰ ਦੀਆਂ ਸਥੂਲ ਸਰੀਰ ਦੀਆਂ ਲੋੜਾਂ ਇਸ ਸੰਸਾਰ ਦੀਆਂ ਸਥੂਲ ਵਸਤਾਂ ਹਨ, ਇਸੇ ਤਰ੍ਹਾਂ ਸੂਖਮ ਆਤਮਾ ਅਤੇ ਮਨ ਦੀ ਕੁੱਲੀ ਗੁੱਲੀ ਜੁੱਲੀ ਵੀ ਸੂਖਮ ਹੈ। ਕਿਉਂਕਿ ਮਨ ਸੂਖਮ ਹੈ, ਆਤਮਾ ਸੂਖਮ ਹੈ। ਨਿਰਸੰਦੇਹ ਜਿਵੇਂ ਸਥੂਲ ਤਨ ਦੀਆਂ ਲੋੜਾਂ ਆਹਾਰ ਸੰਸਾਰ ਦੀਆਂ ਵਸਤਾਂ ਜੋ ਸਥੂਲ ਹਨ ਉਹ ਬਣਦੀਆਂ ਨੇ, ਇਸੇ ਤਰ੍ਹਾਂ ਜੋ ਸੂਖਮ ਹੈ ਆਤਮਾ ਤੇ ਮਨ ਉਸ ਦੀਆਂ ਲੋੜਾਂ ਸੂਖਮ ਹਨ। ਉਹ ਕੀ ਹੈ ਮਨ ਦੀ ਕੁੱਲੀ ਗੁੱਲੀ ਜੁੱਲੀ? ਨਾਮ, ਗੁਰਬਾਣੀ ਤੇ ਸ਼ੁਭ ਵਿਚਾਰ, ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੂਪੀ ਥਾਲ ਵਿੱਚ ਪਰੋਸ ਕਰਕੇ ਸਾਡੇ ਸੰਸਾਰੀ ਜੀਵਾਂ ਲਈ, ਸਾਡੇ ਸੰਸਾਰੀ ਜੀਵਾਂ ਦੇ ਭਲੇ ਹਿੱਤ ਸਤਿਗੁਰਾਂ ਨੇ ਉਸ ਨਿਰੰਕਾਰ ਦੇ ਦਰੋਂ ਲਿਆ ਕੇ ਦਿੱਤੀਆਂ, ਜੋ ਇਸ ਪੁਸਤਕ ਦਾ ਬੇਸ ਹੈ, ਜਿਹਨਾਂ ਪ੍ਰਤੀ ਅਸੀਂ ਇਸ ਪੁਸਤਕ ਵਿੱਚ ਵਿਚਾਰ ਕਰ ਰਹੇ ਹਾਂ। ਸੋ ਫਿਰ ਦੁਹਰਾ ਲਈਏ ਕਿ ਸੂਖਮ ਆਤਮਾ ਦੀ ਮਨ ਅਤੇ ਮਨ ਦੀ ਕੁੱਲੀ ਗੁੱਲੀ ਜੁੱਲੀ ਵੀ ਸੂਖਮ ਹੈ, ਉਹ ਹੈ ਨਾਮ ਭਾਵ ਗੁਰਬਾਣੀ, ਸ਼ੁਭ ਵਿਚਾਰ ਤੇ ਨਾਮ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਸ ਖਾਇਆ ਹਮਕੋ ਤ੍ਰਿਪਤ ਪਈ। ਆਤਮਾ ਦੀ ਪਿਆਸ ਸਥੂਲ ਪਾਣੀ ਨਾਲ ਨਹੀਂ ਬੁੱਝਦੀ, ਆਤਮਾ ਨੂੰ ਤ੍ਰਿਪਤੀ ਨਾਮ ਰਸ ਦੁਆਰਾ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ। ਆਤਮਾ ਦਾ ਪਰਦਾ ਸਥੂਲ ਕੱਪੜਿਆਂ ਨਾਲ ਨਹੀਂ ਕੱਜਿਆ ਜਾ ਸਕਦਾ, ਆਤਮਾ ਦਾ ਪਰਦਾ ਪਰਮੇਸ਼ਵਰ ਜੀ ਦਾ ਨਾਮ ਕੱਜਦਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਪੰਨਾ 593 ਉੱਪਰ ਅੰਕਿਤ ਹੈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਆਤਮਾ ਦੀ ਪੱਤ ਸੰਸਾਰ ਦੇ ਕੱਪੜੇ ਨਹੀਂ ਢੱਕ ਸਕਦੇ, ਆਤਮਾ ਦੀ ਪੱਤ ਕੇਵਲ ਨਾਮ ਹੀ ਢੱਕ ਸਕਦਾ ਹੈ, ਕਿਉਂਕਿ ਨਾਮ ਸੂਖਮ ਹੈ, ਆਤਮਾ ਸੂਖਮ ਹੈ। ਜਿਸ ਦੀ ਪੱਤ ਪਰਮੇਸ਼ਰ ਢੱਕ ਲਵੇ ਉਹ ਕਦੇ ਵੀ ਬੇਪੱਤ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ, ਪਹਿਨਣਾ ਰੱਖ ਪੱਤ ਪਰਮੇਸ਼ਰ ਫਿਰ ਨਾਂਗੇ ਨਾ ਹੀ ਥੀਵਨਾ। ਤੀਸਰੇ ਪਾਤਸ਼ਾਹ ਜੀ ਨੇ ਇਹਨਾਂ ਪੰਕਤੀਆਂ ਵਿੱਚ ਆਤਮਾ ਦਾ ਭੋਜਨ ਤੇ ਆਤਮਾ ਦੀ ਪੁਸ਼ਾਕ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਆਤਮਕ ਭੋਜਨ ਅਤੇ ਆਤਮਾ ਦਾ ਪਰਦਾ ਕੱਢਣ ਵਾਸਤੇ ਆਤਮਕ ਪੁਸ਼ਾਕ ਪ੍ਰਾਪਤ ਹੋ ਜਾਂਦੀ ਹੈ। ਜਿੱਥੇ ਉਸਦੀ ਆਤਮਾ ਸਦਾ ਵਾਸਤੇ ਤ੍ਰਿਪਤੀ ਨੂੰ ਪ੍ਰਾਪਤ ਕਰ ਲੈਂਦੀ ਹੈ, ਉੱਥੇ ਉਸ ਜਗਿਆਸੂ ਦਾ ਲੋਕ ਪਰਲੋਕ ਉਸ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ। ਆਤਮਾ ਦਾ ਭੋਜਨ ਹੈ ਸ਼ਬਦ, ਆਤਮਾ ਦਾ ਕੱਪੜਾ ਹੈ ਪਰਮੇਸ਼ਰ ਦੀ ਸਿਫਤ ਉਸਲਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਮਾਰੂ ਰਾਗ ਵਿੱਚ ਪਾਵਨ ਬਚਨ ਪੰਨਾ 192 ਉੱਪਰ ਬਿਰਾਜਮਾਨ ਹੈ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੈ ਸਦਾ ਤ੍ਰਿਪਤ ਹੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੈ ਸਦਾ ਤ੍ਰਿਪਤ ਹੋਏ। ਪਹਿਨਣ ਸਿਫਤ ਸੁਨਾਏ ਹੈ, ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਪਰਮੇਸ਼ਵਰ ਜੀ ਪਾਸੋਂ ਆਤਮਾ ਦਾ ਪਰਦਾ ਕੱਢਣ ਵਾਸਤੇ ਪਰਮੇਸ਼ਵਰ ਦੀ ਸਿਫਤੋਂ ਸਲਾਹ ਦੇ ਕੱਪੜੇ ਮੰਗ ਕਰਨ ਲਈ ਪ੍ਰੇਰਿਆ ਹੈ। ਜੋ ਲੋਕ ਪਰਲੋਕ ਵਿੱਚ ਆਤਮਾ ਦਾ ਪਰਦਾ ਕੱਢਦੇ ਨੇ, ਪ੍ਰਭਾਤੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਹਨ, ਸਿਫਤ ਸਰਮ ਕਾ ਕੱਪੜਾ ਮੰਗਾਉ ਹਰ ਗੁਣ ਨਾਨਕ ਰਵਤ ਰਹਿ। ਜਿੱਥੇ ਆਤਮਾ ਨੂੰ ਸ਼ਬਦ ਦੇ ਆਹਾਰ ਦੀ ਲੋੜ ਹੈ, ਉੱਥੇ ਲੋਕ ਪਰਲੋਕ ਵਿੱਚ ਪੱਤ ਨੂੰ ਢੱਕਣ ਵਾਸਤੇ ਸਾਈਂ ਦੀ ਸਿਫਤੋਂ ਸਲਾਹ ਦਾ ਕੱਪੜਾ ਚਾਹੀਦਾ ਹੈ। ਆਤਮਾ ਨੂੰ ਨਿਵਾਸ ਅਸਥਾਨ ਦੀ ਵੀ ਅਤ ਜ਼ਰੂਰਤ ਹੈ, ਜਿਵੇਂ ਸੰਸਾਰ ਵਿੱਚ ਰਹਿਣ ਲਈ ਕੁੱਲੀ ਚਾਹੀਦੀ ਹੈ, ਇਸੇ ਪ੍ਰਕਾਰ ਆਤਮਾ ਦੇ ਨਿਵਾਸ ਲਈ ਕੁਛ ਸਥਾਨ ਜ਼ਰੂਰੀ ਹੈ। ਨਿਵਾਸ ਅਸਥਾਨ ਤੋਂ ਬਿਨਾਂ ਆਤਮਾ ਭਟਕੇਗੀ। ਆਤਮਾ ਦਾ ਨਿਵਾਸ ਅਸਥਾਨ ਕਿਹੜਾ ਹੈ? ਨਿੱਜ ਸਰੂਪ ਨਿਰੰਕਾਰ ਦਾ ਦੇਸ਼। ਜੇ ਮਨ ਆਪਣੇ ਅਸਲੀ ਘਰ ਵਿੱਚ ਨਿਵਾਸ ਪ੍ਰਾਪਤ ਕਰ ਲਵੇ, ਫਿਰ ਸੁੱਖ ਆਨੰਦ ਪੂਰਵਕ ਹੋ ਕੇ ਨਿੱਜ ਘਰ ਦਾ ਆਨੰਦ ਮਾਣਦਾ ਹੈ। ਉਹ ਮਹੱਲ ਕਿਵੇਂ ਪ੍ਰਾਪਤ ਹੋਣਾ ਹੈ? ਸ਼ੁਭ ਕਰਮਾਂ ਦੇ ਧਾਰਨੀ ਬਣ ਕੇ, ਹਰ ਸਮੇਂ ਸੱਚੇ ਵਾਹਿਗੁਰੂ ਜੀ ਨਾਲ ਨਾਮ ਲਿਵ ਦੁਆਰਾ ਜੁੜ ਕੇ ਸੁੱਖ ਮਹੱਲ ਦੀ ਪ੍ਰਾਪਤੀ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ 68 ਰਾਗ ਵਿੱਚ ਹੈ, ਨਿਰੰਕਾਰ ਕੇ ਦੇਸ ਜਾਹੇ ਤਾਂ ਸੁੱਖ ਲਹਿ ਹੈ ਮਹੱਲ। ਜੇ ਮਨ ਆਪਣੇ ਨਿੱਜ ਘਰ ਵਿੱਚ ਨਿਵਾਸ ਪ੍ਰਾਪਤ ਕਰ ਲਵੇ, ਫਿਰ ਤਾਂ ਆਨੰਦ ਹੀ ਆਨੰਦ ਹੈ। ਜੇ ਆਪਣੇ ਘਰ ਵਿੱਚ ਨਿਵਾਸ ਨਾ ਪਾਵੇਗਾ, ਫਿਰ ਪੱਲੇ ਭਟਕਣਾ ਹੀ ਪੈਣੀ ਹੈ। ਜਿਵੇਂ ਸੰਸਾਰ ਵਿੱਚ ਆਪਾਂ ਵੇਖਦੇ ਹਾਂ, ਜਿਨ੍ਹਾਂ ਨੇ ਆਪਣਾ ਘਰ ਬਣਾਏ ਹੁੰਦੇ ਹਨ, ਉਹ ਆਪਣੇ ਘਰਾਂ ਵਿੱਚ ਬੜੇ ਸੁੱਖ ਪੂਰਵਕ ਆਨੰਦ ਭੋਗਦੇ ਹਨ। ਜਿਨ੍ਹਾਂ ਦੇ ਆਪਣੇ ਘਰ ਨਹੀਂ ਹੁੰਦੇ, ਉਹ ਕਦੀ ਕਿਸੇ ਸੜਕ ਦੇ ਕੰਢੇ, ਕਦੀ ਕਿਸੇ ਦੇ ਢਾਰੇ ਦੀ ਓਟ ਤੱਕਦੇ ਨੇ, ਨਿੱਤ ਹੀ ਦੁਖੀ ਜੀਵਨ ਬਤੀਤ ਕਰਦੇ ਹਨ। ਜੇ ਆਪਾਂ ਵੀ ਆਪਣੇ ਘਰ ਵਿੱਚ ਨਿਵਾਸ ਨਾ ਪਾਵਾਂਗੇ, ਫਿਰ ਸਾਡੀ ਆਤਮਾ ਨੂੰ ਵੀ ਟੇਢੀਆਂ ਜੂਨਾਂ ਰੂਪੀ ਢਾਰਿਆਂ ਵਿੱਚ ਦਿਨ ਕੱਟੀ ਕਰਨੀ ਪਵੇਗੀ। ਸਾਨੂੰ ਸਾਰਿਆਂ ਨੂੰ ਪ੍ਰਭੂ ਜੀ ਨੇ ਨਿੱਜ ਘਰਾਂ ਦੀ ਬਖਸ਼ਿਸ਼ ਤਾਂ ਕੀਤੀ ਹੋਈ ਹੈ, ਅਸੀਂ ਅਗਿਆਨ ਭਰਮ ਕਰਕੇ ਅਤੇ ਖੋਟੀ ਕੁਸੰਗਤ ਦਾ ਸਦਕਾ ਆਪਣੇ ਘਰਾਂ ਦਾ ਚੇਤਾ ਹੀ ਭੁਲਾ ਦਿੱਤਾ ਹੈ। ਬਾਹਰ ਮੁਖੀ ਬਿਰਤੀ ਹੋਣ ਕਾਰਨ ਨਿੱਜ ਘਰ ਤੋਂ ਦੂਰ ਹੋ ਕੇ ਭਟਕ ਰਹੇ ਹਾਂ। ਤਦ ਹੀ ਗੁਰਦੇਵ ਜੀ ਨੇ ਗੁਰਬਾਣੀ ਵਿੱਚ ਵਾਰ ਵਾਰ ਮਨ ਨੂੰ ਤਾਗੀਦ ਕੀਤੀ ਹੈ ਕਿ ਹੇ ਮੇਰੇ ਮਨ, ਤੂੰ ਆਪਣੇ ਅਸਲੀ ਨਿੱਜ ਘਰ ਦੇ ਵਿੱਚ ਨਿਵਾਸ ਕਰ ਲੈ। ਜੇ ਨਿੱਜ ਘਰ ਵਿੱਚ ਨਿਵਾਸ ਕਰ ਲਿਆ, ਮੁੜ ਤੈਨੂੰ ਆਵਾਗਾਉਣ ਦਾ ਦੁੱਖ ਨਹੀਂ ਭੋਗਣਾ ਪਵੇਗਾ। ਸਦੀਵੀ ਸਹਿਜ, ਸਦੀਵੀ ਸੁੱਖ, ਸਦੀਵੀ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਸਾਹਿਬਾਂ ਦਾ ਪਾਵਨ ਬਚਨ, ਨਿੱਜ ਘਰ ਮਹਿਲ ਪਾਵਹੁ ਸੁੱਖ ਸਹਿਜੇ, ਬਾਹੁਰ ਨਾ ਹੋਏ ਗੋ ਫੇਰਾ। ਨਿੱਜ ਘਰ ਜਾਏ ਬਹਿ ਸੱਚ ਪਾਏ, ਅਨ ਦਿਨ ਨਾਲ ਪਿਆਰੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਗੁਰੂ ਅਰਜਨ ਦੇਵ ਗੁਰਦੇਵ ਜੀ ਦੇ ਉਕਤ ਬਚਨ ਦੀ ਪ੍ਰੋੜਤਾ ਵਿੱਚ ਪ੍ਰਮਾਣ ਕਰਦੇ ਨੇ। ਜੇ ਮਨ ਬਾਹਰਲੇ ਘਰਾਂ ਦੀ ਦੌੜ ਛੱਡ ਕੇ ਆਪਣੇ ਨਿੱਜ ਮਹੱਲ ਵਿੱਚ ਟਿਕ ਜਾਵੇ, ਫਿਰ ਇਸ ਦੇ ਸਾਰੇ ਤੌਖਲੇ, ਸਾਰੀਆਂ ਚਿੰਤਾਵਾਂ ਖਤਮ ਹੋ ਸਕਦੀਆਂ ਹਨ। ਨਿੱਜ ਘਰ ਦੇ ਵਾਸੀ ਬਣਨ ਨਾਲ ਤਾਂ ਸਤਿਗੁਰੂ ਆਪ ਇਸ ਦੇ ਦੁਨਿਆਵੀ ਤੇ ਪਰਮਾਰਥਕ ਕੰਮ ਸਵਾਰਦੇ ਹਨ। ਤਦ ਹੀ ਗੁਰੂ ਅਰਜਨ ਦੇਵ ਜੀ ਨੇ ਪ੍ਰੇਰਣਾ ਦਿੱਤੀ ਹੈ ਕਿ ਦੁਨਿਆਵੀ ਅਤੇ ਪਰਮਾਰਥਕ ਕੰਮ ਸਵਾਰਨ ਲਈ ਸਥਿਰਤਾ ਦੇ ਘਰ ਵਿੱਚ ਆਓ। ਠੀਕ ਹੈ, ਸਥੂਲ ਸਰੀਰ ਲਈ ਸੰਸਾਰਕ ਘਰ ਵੀ ਚਾਹੀਦੇ ਨੇ, ਪਰ ਆਤਮਾ ਦੇ ਨਿਵਾਸ ਲਈ ਨਿੱਜ ਘਰ ਦੀ ਵੀ ਅਤਿਅੰਤ ਜ਼ਰੂਰਤ ਹੈ। ਗੌੜੀ ਰਾਗ ਵਿੱਚ ਪਾਵਨ ਬਚਨ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜੇ ਸਾਡਾ ਮਨ ਆਪਣੇ ਨਿੱਜ ਮਹੱਲ ਵਿੱਚ ਸਮਾਈ ਪ੍ਰਾਪਤ ਕਰ ਲਵੇ, ਸਤਿਗੁਰੂ ਗਰੰਟੀ ਦਿੰਦੇ ਹਨ ਕਿ ਫਿਰ ਇਸ ਦਾ ਆਵਾਗਾਉਣ ਦਾ ਚੱਕਰ ਅਵਸ਼ ਖਤਮ ਹੋਵੇਗਾ। ਮੌਤ ਦਾ ਸਹਿਮ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਵੇਗਾ। ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਸ੍ਰੀ ਰਾਗ ਵਿੱਚ, ਘਰ ਮਹਿਲ ਸੱਚ ਸਮਾਈਐ ਜਮਕਾਲ ਨਾ ਸਕੈ ਖਾਏ। ਸਾਡਾ ਮਨ ਮਾਇਆ ਦੇ ਪ੍ਰਭਾਵ ਅਧੀਨ ਸਤਿਗੁਰੂ ਜੀ ਦੀ ਭਲੀ ਸਿੱਖਿਆ ਸੁਣਦਾ ਹੀ ਨਹੀਂ, ਆਪ ਇਸ ਨੂੰ ਇੰਨੀ ਸੋਝੀ ਨਹੀਂ ਜੋ ਭੁੱਲ ਚੋਂ ਨਿਕਲ ਕੇ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਪਾ ਲਵੇ। ਭੁੱਲ ਵਿੱਚੋਂ ਨਿਕਲਣ ਲਈ ਗੁਰੂ ਅਗਵਾਈ ਦੀ ਲੋੜ ਹੈ। ਸਤਿਗੁਰੂ ਪੁਕਾਰ ਪੁਕਾਰ ਕੇ ਆਪਣੇ ਨਿੱਜ ਘਰ ਵਿੱਚ ਨਿਵਾਸ ਪਾਉਣ ਲਈ ਇਸ ਦਾ ਮਾਰਗ ਦਰਸ਼ਨ ਕਰਦੇ ਹਨ ਕਿ ਗੁਰੂ ਪਿਆਰਿਓ, ਜੇ ਆਪਣੇ ਘਰ ਵਿੱਚ ਸਦੀਵੀ ਨਿਵਾਸ ਪ੍ਰਾਪਤ ਕਰਨਾ ਹੈ, ਫਿਰ ਅੰਤਰਮੁਖੀ ਬਿਰਤੀ ਬਣਾ ਕੇ ਪ੍ਰਭੂ ਦਾ ਨਾਮ ਜਪੋ ਤੇ ਲਾਲਚ ਦਾ ਤਿਆਗ ਕਰ ਦੇਵੋ, ਤੁਹਾਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਵੇਗੀ। ਮਾਰੂ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਪਾਵਨ ਬਚਨ ਕਰਦੇ ਨੇ, ਘਰ ਰਹੋ ਰੇ ਮਨ ਮੁਗਧ ਇਆਨੇ, राम जपहो अंतरगत ध्याने, लालच छोड़ रचो अपरंपर, इउं पावो मुक्त द्वारा हे। निज घर विच टिक के अंतर मुखी बिरती करके नाम जपना है ते लोभ लालच दा त्याग करना है। आपां अपनी जिंदगी विच वेखदे हां जिस मनुख दे पास संसारक घर ना होवे ओ दर दर भटकता रहिंदा है अते हमेशा घर दी अणहोंद मनुख नूं परेशान करदी रहिंदी है। मनुख हर औख झल के भी अपना घर बनाउण लई जतनशील रहिंदा है। जे अपने पास घर बनाउण जोगी माया ना होवे तां वी सिर उपर करजा चुक के घर बनाउण दा कारज आरंभ कर दिंदा है। सतगुरु जी ने मेहर करके साडे मन दे घर तां पहलां ही सानू बना के दिते होए हन, केवल उस विच निवास ही करना है। साडे मन ने अपनी चिता शक्ति विचों अपने उस घर नूं सदा लई भुलाया होया है जिस कारण सारी परेशानी वापर रही है। साडे साहिब जी साडे मन नूं याद कराउंदे हन कि हे मन, जिस निज घर दे विच निवास पा के तैनूं सुख प्राप्त होना है तू उस घर की याद ही भुला दिती है। धन गुरु अर्जन देव जी पावन बचन करके सानू सावधान करते ने, जिह कर मैं तुद रहना बसना सो कर चीत ना आयो। पिछे आपां संखेप रूप विच गुरबाणी के आधार से विचार की है कि स्थूल शरीर दीयां लोड़ां जिथे कुल्ली गुल्ली जुल्ली हन, जिस मनुख नूं इह प्राप्त ना होण उह हमेशा अशांत रहिंदा है। इसे तरह सूखम आत्मा का भोजन, सूखम आत्मा का कपड़ा अते सूखम आत्मा का घर भी सूखम है, जिसका जिक्र थां पर थां गुरदेव जी अते भगतां ने गुरु की बाणी विच साडी अगवाई वास्ते कीता है। जिस आत्मा नूं, जिस मन नूं अपनी खुराक ना मिले, जिहड़ी आत्मा हमेशा अपने आप विच बेपरदगी का अहसास करे अते अपने आप नूं बेकरा जाण के हमेशा भटकना अधीन अशांत रहे, उस मन की दशा बड़ी तरसयोग है।